ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਨਰ ਸੈਲ ਸੋ ਤਾਰਿਓ, ਰਗਵਰ ਸਾਗਰ ਧਾਰ, ਤਿਉਂ ਹਮਕੋ ਨਹਿ ਤਾਰਹੋ, ਮਨ ਮੈਂ ਕੌਣ ਵਿਚਾਰ। ਬਾਨਰ ਸੈਲ ਸੋ ਤਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ੍ਰੀ ਮੰਤ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਸੰਤਾਂ ਦਾ ਗ੍ਰੰਥ ਪਾਵਰ ਸਾਮ੍ਰਿਤ ਵਿਚਾਰ ਪੜ੍ਹ ਰਹੇ ਹਾਂ, ਜਿਸ ਦੇ 84 ਛੰਦ ਆਪਾਂ ਪੜ੍ਹ ਲਏ ਹੈ। ਜੋ ਆਪਾਂ ਕੱਲ੍ਹ ਪੜ੍ਹਿਆ ਸੀ ਕਿ ਸੰਸਾਰ ਦੇ ਜਿਹੜੇ ਵਿੱਚ ਜੰਮਣ ਮਰਨ ਚੱਕਰ ਨੂੰ ਨਾਸ ਕਰਨ ਵਾਲੇ ਸਾਰਿਆਂ ਨੇ, ਗੁਣੀ ਗਿਆਨੀਆਂ ਨੇ ਵੱਖੋ ਵੱਖਰੇ ਤਰੀਕੇ ਮੰਨੇ ਹੈ ਵੀ ਸੰਸਾਰ ਵਿੱਚ ਜੰਮਣ ਮਰਨ ਦਾ ਚੱਕਰ ਕੱਟ ਕੇ ਮੁਕਤ ਹੋ ਜਾਣ ਨਾਲ ਇਹ ਸਾਧਨ ਕਰਨਾ ਚਾਹੀਦਾ ਹੈ। ਕਿਸੇ ਨੇ ਤਾਂ ਕਿਹਾ ਹੈ ਵੀ ਤਿਆਗ ਜਿਹੜਾ ਕਰ ਦੇਣਾ ਚਾਹੀਦਾ ਇਹਦੇ ਨਾਲ ਹੀ ਮੁਕਤੀ ਹੈ, ਉਹ ਤਿਆਗ ਕਰਨ ਵਿੱਚ ਮੁਕਤੀ ਕਲਿਆਣ ਸਮਝਦੇ ਹੈ, ਜਿਸ ਕਰਕੇ ਕਈ ਤਿਆਗੀ ਆਪਣਾ ਘਰ ਬਾਰ ਤਿਆਗ ਕੇ ਜੰਗਲਾਂ ਵੇਲਾਂ 'ਚ ਰਹਿੰਦੇ ਹੈ, ਜੁੱਤੀ ਨਹੀਂ ਪਾਉਂਦੇ। ਕਈ ਕਹਿੰਦੇ ਹਨ 12 ਸਾਲ ਛੱਤ ਹੇਠਾਂ ਨਹੀਂ ਰਹਾਂਗਾ, 12 ਸਾਲ ਬੋਲਾਂਗਾ ਨਹੀਂ, ਕੁਝ ਖਾਵਾਂਗਾ ਨਹੀਂ, ਜਾਂ ਇਕੱਲਾ ਦੁੱਧ ਹੀ ਛਕਾਂਗਾ ਜਾਂ ਪਾਣੀ ਆਸਰੇ ਰਹਾਂਗਾ। ਭਾਵ ਇਸ ਤਰ੍ਹਾਂ ਸਾਧਨਾ ਕਰਨ ਵਿੱਚ ਹੀ ਮੁਕਤੀ ਸਮਝਦੇ ਹੈ। ਇੱਕ ਦਾਨ ਕਹਿੰਦੇ ਵੀ ਦਾਨ ਕਰੋ, ਦਾਨ ਨਾਲ ਮੁਕਤੀ ਹੁੰਦੀ ਹੈ ਸ੍ਰੇਸ਼ਟ ਪੁੰਨ ਕੀਤਿਆਂ। ਕਈਆਂ ਨੇ ਯੋਗ, ਹੱਠ ਯੋਗ ਦੇ ਸਾਧਨ ਜਿਹੜੇ ਪੁਰਾਣਾ, ਜਾਂ ਪ੍ਰਤਿਆਹਾਰ, ਸਮਾਧੀ, ਨਿਰਵਿਕਲਪ ਸਮਾਧੀ, ਜੋ ਹੱਠ ਯੋਗ ਦੇ ਸਾਧਨ ਹਨ ਉਹਨਾਂ ਨੂੰ ਮੰਨਿਆ ਹੈ ਵੀ ਉਸ ਵਿੱਚ ਮੁਕਤੀ ਹੈ। ਯੋਗ ਸਾਧਨਾ ਵਿੱਚ ਇਹ ਕਰੋ ਮੁਕਤੀ ਹੋਵੇਗੀ। ਕੋਈ ਤਾਂ ਸੰਸਾਰ ਵਿੱਚ ਜਿਹੜੀ ਕਠਿਨ ਤੋਂ ਕਠਿਨ ਤਪੱਸਿਆ, ਸਰੀਰ ਬਤਾਉਣਾ, ਉਹਨੂੰ ਸ੍ਰੇਸ਼ਟ ਸਾਧਨ ਮੰਨਿਆ ਮੁਕਤੀ ਦਾ। ਇਹ ਮੁਕਤੀ ਕਲਿਆਣ ਤਪ ਤਪੱਸਿਆ ਕੀਤਿਆਂ ਹੋ ਜਾਂਦੀ ਹੈ। ਕੋਈ ਕਹਿੰਦਾ ਵੀ ਤੀਰਥਾਂ 'ਤੇ ਨਿਵਾਸ ਕੀਤਿਆਂ ਮੁਕਤੀ ਹੋ ਜਾਂਦੀ ਹੈ, ਜਿਸ ਕਰਕੇ ਉਹ ਤੀਰਥਾਂ 'ਤੇ ਨਿਵਾਸ ਕਰਨ ਲੱਗ ਪੈਂਦੀ। ਕਈਆਂ ਨੇ ਯਮ ਨੂੰ ਮੰਨਿਆ ਮੁਕਤੀ ਦਾ ਸਾਧਨ, ਭਾਵ ਕਿ ਜੋ ਸੰਸਾਰ ਸਮੁੰਦਰ ਦੇ ਚੰਮਣ ਮਰਨ ਦਾ ਚੱਕਰ ਹੈ, ਇਹ ਤੋਂ ਛੁੱਟਣ ਲਈ ਯਮ ਸਾਧਨਾ ਕਰੋ ਅਤੇ ਉਹਦੇ ਨਾਲ ਤੁਸੀਂ ਮੁਕਤ ਹੋ ਜਾਓ, ਕਿ ਜੋ 5 ਪ੍ਰਕਾਰ ਦਾ ਆਪਾਂ ਪਿੱਛੇ ਪੜ੍ਹਿਆ ਹੀ ਹੈ। ਅਤੇ ਜਾਂ ਵੀ ਨੇਮ, ਜੋ ਹੱਠ ਯੋਗ ਦਾ ਦੂਸਰਾ ਅੰਗ ਹੈ ਨੇਮ, ਉਹ ਨੇਮ ਸਾਧਨਾ ਦੇ ਨਾਲ ਮੁਕਤੀ ਹੋ ਜਾਂਦੀ ਹੈ। ਸੰਸਾਰ ਦੇ ਜੰਮਣ ਮਰਨ ਦੇ ਚੱਕਰ ਨੂੰ ਨਾਸ਼ ਕੀਤਾ ਜਾ ਸਕਦਾ ਹੈ ਅਤੇ ਮੁਕਤੀ ਕਲਿਆਣ ਹੋ ਸਕਦੀ ਹੈ, ਜਿਸ ਕਰਕੇ ਵੀ ਨੇਮ ਕਰਨਾ ਚਾਹੀਦਾ ਹੈ। ਨੇਮ ਸਾਧਨ ਉਹ ਵੀ ਹੈ ਕਿ 5 ਪ੍ਰਕਾਰ ਦਾ ਉਹ ਆਪਾਂ ਸਰਵਣ ਕੀਤਾ ਹੈ, ਇੱਕ ਦੇ ਜੋ ਸ਼ਾਸਤਰਾਂ ਮੁਤਾਬਕ, ਇੱਕ ਗੁਰਮਤ ਅਨੁਸਾਰ ਯਮ ਨੇਮ ਆਪਾਂ ਪੜ੍ਹਿਆ ਸੁਣਿਆ ਹੈ। ਹੁਣ ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਆਪਾਂ ਸਰਵਣ ਕਰੀਏ ਜੀ। ਜੋ ਪੰਡਿਤ ਗੁਲਾਬ ਸਿੰਘ ਮਹਾਰਾਜ ਕਹਿ ਰਹੇ ਹਨ, ਬਾਨਰ ਸੈਲ ਸੋ ਤਾਰਿਓ, ਕਹਿੰਦੇ ਵੀ ਸੋ ਦਾ ਅਰਥ ਜਿਸ, ਅਰਥ ਵਾਸਤੇ ਰਗਵਰ ਸਾਗਰ ਧਾਰ, ਜਿਸ ਰਗਵਰ ਪਾਵਰ ਰਘੂ ਕੁਲ ਦੇ ਜੋ ਸਵਾਰ ਕਹੀਏ ਸ੍ਰੇਸ਼ਟ ਸੂਰ ਵੀਰ ਹਨ, ਉਹ ਕੌਣ ਹੈ? ਸ਼੍ਰੀ ਰਾਮ ਚੰਦਰ ਭਗਵਾਨ ਜੀ। ਰਾਘਵਨ ਕੁਲ ਦੇ ਜੋ ਸ੍ਰੇਸ਼ਟ ਸੂਰ ਵੀਰ ਸ਼੍ਰੀ ਰਾਮ ਚੰਦਰ ਭਗਵਾਨ ਜੀ ਹਨ, ਤੇ ਉਸ ਰਾਮ ਚੰਦਰ ਭਗਵਾਨ ਜੀ ਨੇ ਸਾਗਰ ਧਾਰ, ਜਿਹੜੀ ਸਾਗਰ ਦੀ ਬੜੀ ਤੇਜ਼ ਧਾਰਾ ਸੀ, ਉਹ ਧਾਰਾ ਵਿੱਚੋਂ ਬਾਨਰ ਸੈਲ, ਬਾਂਦਰਾਂ ਅਤੇ ਸੈਲ ਪੱਥਰਾਂ ਨੂੰ ਤਾਰੇ ਉਤਾਰ ਦਿੱਤਾ ਸੀ। ਜਾਂ ਇਵੇਂ ਵੀ ਵੇਖ ਮਨਾ, ਜੋ ਬਾਂਦਰ ਸਨ, ਸੈਲ ਪੱਥਰ ਸਨ, ਉਹਨਾਂ ਸੋ ਕਹੀਏ ਉਹਨਾਂ ਨੂੰ ਹੀ ਤਾਰਿਆ, ਕਿਹਨਾਂ ਨੇ, ਜੋ ਰਾਘਵਾਂ ਦੀ ਕੁਲ ਦੇ ਸ੍ਰੇਸ਼ਟ ਸੂਰਬੀ ਸੀ ਰਾਮ ਚੰਦਰ ਭਗਵਾਨ ਹਨ, ਉਹਨਾਂ ਨੇ ਤਾਰਿਆ ਕਾਹਦੇ ਉੱਪਰੋਂ, ਸਾਗਰ ਸਮੁੰਦਰ ਦੀ ਜਿਹੜੀ ਤੇਜ਼ ਜਲ ਦੀ ਧਾਰਾ ਸੀ, ਉਸ ਵਿੱਚੋਂ ਪੱਥਰ ਵੀ ਤਾਰ ਦਿੱਤੇ ਅਤੇ ਬਾਂਦਰ ਵੀ ਤਾਰ ਦਿੱਤੇ। ਸਾਗਰ ਜੋ ਸੰਸਾਰ ਸਮੁੰਦਰ ਹੈ, ਇਸ ਦੀ ਜੋ ਤੇਜ਼ ਧਾਰਾ ਸਤ੍ਰਿਸ਼ਨਾ ਦੀ, ਇਸ ਤੋਂ ਪਾਰ ਤਾਰਿਆ ਹੈ, ਤਿਉਂ ਹਮਕੋ ਨਹਿ ਤਾਰਹੁ, ਏ ਪ੍ਰਭੂ ਤਿਉਂ ਕਹੀਏ ਤਿਵੇਂ ਤੁਸੀਂ ਹਮਕੋ ਸਾਨੂੰ ਕੋ ਹਮਦਰਥ ਸਾਨੂੰ ਤਿਉਂ ਦਰਥ ਤਿਵੇਂ ਤਿਵੇਂ ਸਾਨੂੰ ਕੋ ਦਰਥ ਕਿਉਂ ਨਹੀਂ, ਇਸ ਸੰਸਾਰ ਸਮੁੰਦਰ ਤੋਂ ਮਹਾਰਾਜ ਤਾਰ ਦਾ ਅਰਥ ਪਾਰ ਕਰ ਰਹੇ ਹੋ। ਮਨ ਮੈਂ ਕੌਣ ਵਿਚਾਰ, ਤੁਹਾਡੇ ਮਨ ਦੇ ਵਿੱਚ ਕੌਣ ਕਿਹੜੀ ਵਿਚਾਰ ਆਈ ਹੋਈ ਹੈ, ਜਿਹੜਾ ਸਾਨੂੰ ਨਹੀਂ ਤਾਰਦੇ ਮਹਾਰਾਜ, ਤੁਸਾਂ ਨੇ ਤੇ ਸਾਗਰ ਦੀ ਧਾਰਾ ਤੋਂ ਬਾਂਦਰ ਪੱਥਰਾਂ ਨੂੰ ਵੀ ਤਾਰਿਆ ਹੈ, ਜਿਵੇਂ ਬਾਂਦਰ ਪੱਥਰ ਤਾਰੇ ਤਿਵੇਂ ਹਮਕੋ ਸਾਨੂੰ ਮਾਰਗ ਕਿਉਂ ਨਹੀਂ ਤੁਸੀਂ ਤਾਰ ਕਹੀਏ ਪਾਰ ਕਰਦੇ ਹੋ। ਮਨ ਮੇਂ ਕੌਣ ਵਿਚਾਰ, ਮਨ ਮੇਂ ਕਿਹੜੀ ਵਿਚਾਰ ਹੈ, ਅਰਥ ਵਾਸਤੇ ਇਵੇਂ ਵੀ ਲੱਗਦਾ ਵੀ ਜਿਸ ਰਾਮ ਚੰਦਰ ਭਗਵਾਨ ਨੇ ਬਾਂਦਰ ਸੈਨਾ ਨੂੰ ਤੇ ਜਿਹੜਾ ਹੈ ਪੱਥਰਾਂ ਨੂੰ ਤਾਰਿਆ ਹੈ, ਬਾਨਰ ਸੈਲ ਜਿੱਥੇ ਸੈਲ ਉੱਥੇ ਸੈਨ ਪਾਠ ਵੀ ਹੈ ਦੂਸਰਾ, ਕਿ ਬਾਂਦਰ ਸੈਲ ਬਾਂਦਰਾਂ ਦੀ ਸੈਨਾ ਨੂੰ ਜਿਸ ਨੇ ਤਾਰਿਆ ਹੈ, ਜੋ ਜਾਨਵਰ ਸਨ, ਤੇ ਉਹ ਹਮਕੋ ਨਹਿ ਤਾਰ ਹੋ, ਮਹਾਰਾਜ ਤਿਵੇਂ ਹਮਕੋ ਸਾਨੂੰ ਕਿਉਂ ਨਹੀਂ ਤੁਸੀਂ ਤਾਰਦੇ ਹੋ, ਮਨ ਦੇ ਵਿੱਚ ਕਿਹੜੀ ਵਿਚਾਰ ਹੈ, ਕਿਹੜੀ ਵਿਚਾਰ ਵਿੱਚ ਤਾਰਨਾ ਨਹੀਂ ਹੈ, ਜਿਵੇਂ ਵੀ ਤਿਵੇਂ ਹਮਕੋ ਨਹਿ ਤਾਰ ਹੋ, ਮਹਾਰਾਜ ਤੁਸਾਂ ਨੇ ਬਾਂਦਰਾਂ ਨੂੰ ਤਾਰਿਆ ਹੈ, ਤਿਵੇਂ ਸਾਨੂੰ ਵੀ ਤੁਸੀਂ ਤਾਰ ਸਕਦੇ ਹੋ। ਮਨ ਮੇਂ ਕੌਣ ਵਿਚਾਰ ਹੈ ਜੀਵ, ਮਨ ਵਿੱਚ ਤੇਰੇ ਕਿਹੜੀ ਵਿਚਾਰ ਹੈ ਵੀ ਸਾਨੂੰ ਨਹੀਂ ਤਵੇ ਤਾਰ ਸਕਦੇ, ਭਾਵ ਜ਼ਰੂਰ ਤਾਰ ਸਕਦੇ ਹਨ। ਸਵਈਆ ਸੈਲ ਕਪੀਸਰ ਪਾਰ ਪਰੇ, ਵੇਖੋ ਪੱਥਰ ਤੇ ਸੈਲ, ਜਿਹੜੇ ਪੱਥਰ ਦੇ ਕਪੀਸਰ, ਕਾਪਨਾ ਬਾਂਦਰ ਦਾ, ਜੋ ਬਾਂਦਰ ਦਾ ਈਸਰ ਹੈ, ਉਹ ਕੀ ਹੈ, ਬਾਂਦਰਾਂ ਦਾ ਈਸਰ ਦੇਵ ਦਾ ਭਾਵ ਹਨੂੰਮਾਨ, ਸੈ ਪੱਥਰ ਅਤੇ ਬਾਂਦਰ ਹੀ, ਬਾਂਦਰਾਂ ਦੇ ਈਸ਼ਰ ਹਨੂੰਮਾਨ ਸਾਰੇ ਹੀ ਸਵੇਤ ਸਮੁੰਦਰ ਤੋਂ ਪਾਰ ਪਰੇ, ਸਵੇਤ ਸਮੁੰਦਰ ਤੋਂ ਪਾਰ ਹੋ ਗਏ ਸਨ, ਪਾਰ ਪਰੇ ਸਨ। ਇੰਝ ਵੀ ਅਰਥ ਲੱਗਦਾ ਵੀ ਵੇਖੋ ਪੱਥਰ ਅਤੇ ਕਪੀਸਰ, ਜੋ ਬਗੱਲਾ ਹਨੂੰਮਾਨ ਸੀ, ਉਹ ਭਗਵਾਨ ਰਾਮ ਚੰਦਰ ਦੀ ਕਿਰਪਾ ਨਾਲ ਪਾਰ ਪਰੇ ਪਾਰ ਸਮੁੰਦਰ ਤੋਂ ਹੋ ਗਿਆ ਸੀ। ਇਹ ਭਾਂਤ ਸੁਣਿਓ ਹਰ ਜੀ ਬਲ ਤੋਰਾ, ਹੇ ਹਰ ਜੀ, ਹੇ ਪ੍ਰਭੂ ਜੀ, ਰਾਮ ਚੰਦਰ ਭਗਵਾਨ ਜੀ, ਮੈਂ ਇਹ ਭਾਂਤ, ਇਸ ਭਾਂਤ ਤਰੀਕੇ ਦਾ ਤੋਰਾ ਜੋ ਤੁਹਾਡਾ ਬਲ ਹੈ, ਉਹ ਸੁਣਿਓ ਸੁਣਿਆ ਹੈ, ਕਿ ਇੰਨੇ ਤੁਸੀਂ ਬਲੀ ਹੋ ਕੇ ਮਨੁੱਖਾਂ ਦੀ ਤਾਂ ਕੀ ਗੱਲ ਹੈ, ਤੁਸੀਂ ਤਾਂ ਪੱਥਰਾਂ ਅਤੇ ਬਾਂਦਰਾਂ ਨੂੰ ਵੀ ਤਾਰ ਦਿੱਤਾ ਸੀ, ਇਹ ਸਿਫਤ ਕਰ ਰਹੇ ਹੈ। ਮਨ ਚੰਚਲ ਬਾਂਦਰ ਸੋਂ, ਉਧਰ ਤੇ ਪ੍ਰਤੱਖ ਬਾਂਦਰ, ਹੇ ਪ੍ਰਭੂ ਜੀ ਫਿਰ ਮੈਨੂੰ ਵੀ ਪਾਰ ਕਰੋ, ਕਿਉਂਕਿ ਜਿਹੜਾ ਮੇਰਾ ਮਨ ਹੈ ਉਹ ਵੀ ਬਾਂਦਰ ਹੀ ਹੈ, ਬਾਂਦਰ ਹੀ ਹੈ, ਬਾਂਦਰ ਸੋਂ, ਬਾਂਦਰ ਵਾਂਗ, ਸੋਂਦਰ ਵਾਂਗ, ਬਾਂਦਰ ਵਾਂਗ ਹੀ ਮੇਰਾ ਮਨ ਜਿਹੜਾ ਹੈ ਉਹ ਬੜਾ ਚੰਚਲ ਹੈ। ਸਿੱਧਾ ਅਰਥ ਵੀ ਮੇਰਾ ਮਨ ਵੀ ਮਾਰਾ ਬਾਂਦਰ ਹੀ ਹੈ, ਜਾਂ ਬਾਂਦਰ ਸੋ ਵੀ ਬਾਂਦਰਾਂ ਵਾਂਗ ਮੇਰਾ ਮਨ ਹੀ ਬੜਾ ਚੰਚਲ ਹੈ। ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ, ਕਬੀਰ ਮਨ ਪੰਖੀ ਪਏ ਉੱਡ ਉੱਡ ਦੈਸ ਜਾਏ, ਉੱਡ ਉੱਡ ਕੇ ਟਪੂਸੀਆਂ ਮਾਰਦਾ। ਹੇ ਪ੍ਰਭੂ ਜੀ ਮੇਰਾ ਮਨ ਵੀ ਬਾਂਦਰ ਵਾਂਗ ਬੜਾ ਚੰਚਲ ਹੈ। ਹਰ ਸੈਲ ਸਮਾਨ ਸੋ ਚਿੱਤ ਕਠੋਰਾ, ਅਤੇ ਜੋ ਸੈਲ ਪੱਥਰ ਹਨ ਉਹ ਪੱਥਰਾਂ ਦੇ ਸਮਾਨ ਤੁਲ, ਮੇਰਾ ਜਿਹੜਾ ਚੀਤ ਚਿੱਤ ਹੈ ਉਹ ਵੀ ਬੜਾ ਕਠੋਰ ਸਖਤ ਕਰੜਾ ਹੈ। ਭਾਵ ਕਿ ਸ਼ਰਧਾ ਪ੍ਰੇਮ ਅਤੇ ਬਚਨਾਂ ਨਾਲ ਭੇਜਦਾ ਹੀ ਨਹੀਂ ਹੈ, ਇਹਦੇ ਚਿੱਤ ਇੰਨਾ ਕਠੋਰ ਹੈ ਕੋਈ ਹਿਸਾਬ ਹੀ ਨਹੀਂ। ਮਨ ਵੀ ਚੰਚਲ ਬਾਂਦਰ ਵਾਂਗ, ਅਤੇ ਜਿਹੜਾ ਚਿੱਤ ਹੈ ਉਹ ਚਿੱਤ ਮੇਰਾ ਵੀ ਹੇ ਭਗਵਾਨ ਜੀ ਸੈਲ ਸਮਾਨ ਪੱਥਰਾਂ ਵਾਂਗ ਕਠੋਰ ਸਖਤਾ ਕਰੜਾ। ਭਾਵ ਸ਼ਰਧਾ ਭਾਵਨਾ ਨਾਲ ਤਾਂ ਭੇਜਦਾ ਹੀ ਨਹੀਂ, ਇਹਨੂੰ ਅਸਰ ਹੀ ਨਹੀਂ ਹੁੰਦਾ ਹੈ। ਨਾ ਹੀ ਕਰੀ ਤਪਸਾ ਤੁਮਰੇ ਬਲ, ਹੇ ਪ੍ਰਭੂ ਮੈਂ ਤੁਮਰੇ ਬਲ ਤੇਰੇ ਜ਼ੋਰ ਭਾਵ ਆਸਦੇ ਹੋ ਕੇ ਤੇਰੀ ਪ੍ਰਾਪਤੀ ਲਈ ਤਪਸਾ, ਨਾ ਹੀ ਕਰੀ ਤਪਸਾ, ਕੋਈ ਵੀ ਤਪੱਸਿਆ ਨਹੀਂ ਕੀਤੀ ਅਥਵਾ ਨਾ ਹੀ ਹੁਣ ਤਪੱਸਿਆ ਕਰਨ ਦਾ ਸਮਾਂ ਹੀ ਹੈ ਮੇਰੇ ਕੋਲ। ਅਵਸਰ ਬੈਨ ਸੁਣੋ ਭਰਾ, ਮੇਰਾ ਸਦਾ ਅਰਥਾਂ ਦਾ ਸਮਾਂ, ਉਦੋਂ ਨੇ ਅਰਥ ਲੈ ਲੈਣਾ ਵੀ ਨਾ ਹੀ ਹੁਣ ਤਪੱਸਿਆ ਕਰਨ ਦਾ ਸਮਾਂ ਹੈ, ਅਤੇ ਨਾ ਹੀ ਮਹਾਰਾਜ ਤੁਹਾਨੂੰ ਮਿਲਣ ਲਈ ਪਹਿਲੇ ਯੁੱਗਾਂ ਵਰਗਾ ਸਰੀਰ ਵਿੱਚ ਕੋਈ ਬਲ ਹੈ। ਇਸ ਲਈ ਹੇ ਪ੍ਰਭੂ ਅਵਸਰ ਬਹਿਣ ਸਰੋਪ ਸੁਣੋ ਪ੍ਰਭ ਮੋਹਰਾ, ਇਸ ਅਵਸਰ ਗਈਏ ਸਮੇਂ ਦੇ ਵਿੱਚ, ਕਲਯੁੱਗ ਦੇ ਸਮੇਂ ਵਿੱਚ, ਮੋਹਰਾ ਪ੍ਰਭੂ ਮੋਹਰਾ, ਹੇ ਪ੍ਰਭੂ ਜੀ ਮੇਰਾ ਜਿਹੜਾ ਇੱਕ ਬੇਨਤੀ ਦਾ ਬੈਨ ਬਚਨ ਹੈ ਉਹ ਸੁਣਨਾ ਕਰੋ। ਨਾ ਹੀ ਕਰੀ ਤਪਸਾ ਤੁਮਰੇ ਬਲ, ਤੁਹਾਡੇ ਬਲ ਭਾਵ ਤੁਹਾਡੇ ਜ਼ੋਰ ਨਾਲ ਤੁਹਾਡੇ ਆਸਰੇ ਹੋ ਕੇ ਤੁਹਾਡੀ ਪ੍ਰਾਪਤੀ ਲਈ ਮੈਂ ਕੋਈ ਤਪੱਸਿਆ ਨਹੀਂ ਕੀਤੀ ਹੇ ਪਰਮਾਤਮਾ, ਅਤੇ ਤੁਮਰੇ ਬਲ ਅਤੇ ਤੁਹਾਡੇ ਬਲ ਨਾਲ ਕੋਈ ਤਪੱਸਿਆ ਨਹੀਂ ਕੀਤੀ, ਅਤੇ ਅਵਸਰ ਕਹੀਏ ਨਾ ਹੀ ਹੁਣ ਮਰ ਉਹ ਸਮਾਂ ਹੈ ਤੁਹਾਨੂੰ ਮਿਲਦਾ। ਕਾਜ ਦਾ ਪਹਿਲੇ ਯੁੱਗ ਸੀ, ਸਤਯੁੱਗ ਤ੍ਰੇਤਾ ਦੁਆਪਰ ਉਮਰ ਬੜੀ ਵੱਡੀ ਸੀ, ਉਹ ਵੀ ਮਹਾਰਾਜ ਉਹ ਸਮੇਂ ਵਾਲਾ ਹੁਣ ਬਾਲ ਬਾਲ ਵੀ ਨਹੀਂ ਹੈਗਾ। ਇਸ ਕਰਕੇ ਪ੍ਰਭੂ ਜੀ ਮੋਰਾ ਕਹੀਏ ਮੇਰਾ ਇੱਕ ਜਿਹੜਾ ਹੈ ਨਾ ਅਵਸਰ ਕਹੀਏ ਇਸ ਸਮੇਂ ਦੇ ਵਿੱਚ, ਬੈਨ ਸੁਣੋ ਬਚਨ ਸੁਣੋ, ਮੇਰਾ ਬਚਨ ਸੁਣਨਾ ਕਰੋ। ਨਾਥ ਭੋਲੇ ਬਲਵਾਨ ਹੋਤੇ, ਹੇ ਮੇਰੇ ਨਾਥ ਮਾਲਕ ਪ੍ਰਭੂ ਜੀ, ਪਹਿਲੇ ਯੁੱਗਾਂ ਦੇ ਭਗਤਾਂ ਦੇ ਉਧਾਰ ਕਰਨ ਵਾਲੀਆਂ ਕਥਾਵਾਂ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਪਹਿਲਾਂ ਭਲੇ ਬਹੁਤ ਜ਼ਿਆਦਾ ਹੀ ਬਲਵਾਨ ਤਾਕਤਵਰ ਹੋਤੇ ਕੀ ਹੁੰਦੇ ਸੀ। ਪਹਿਲੀਆਂ ਕਥਾ ਸੁਣਦਾ ਵੀ ਗਣਕਾ ਤਰੀ ਹੈ, ਅਜਾਮਲ ਦਰਿਆ ਹੈ, ਭੂਤਨਾ ਤਰੀ ਹੈ, ਇਸ ਤਰ੍ਹਾਂ ਹੀ ਮਾਲਕ ਜੀ ਪਹਿਲੀਆਂ ਕਥਾ ਸੁਣ ਕਰਕੇ ਇਵੇਂ ਪਤਾ ਚੱਲਦਾ ਵੀ ਤੁਸੀਂ ਬਹੁਤ ਚੰਗੇ ਭਲੇ ਦਰਦ ਚੰਗੇ ਤਕੜੇ ਬਲਵਾਨ ਬਲ ਵਾਲੇ ਤਾਕਤਵਰ ਹੋਤੇ ਹੁੰਦੇ ਸੀ। ਰਾਮਦਾਸ ਕੀ ਬੇਰ ਭਇਓ ਬਲ ਥੋਰਾ, ਪਰ ਹੁਣ ਮਮਦਾਸ ਕੀ, ਮਹਾਰਾਜ ਮੇਰੇ ਦਾਸ ਦੀ ਬੇਰਬਾਰੀ ਕੀ ਤੁਹਾਡਾ ਬਲ ਜਿਹੜਾ ਥੋੜਾ ਥੋੜਾ ਭਇਓ ਹੋ ਗਿਆ ਹੈ। ਹੇ ਮਹਾਰਾਜ ਪਹਿਲਾਂ ਤੁਸੀਂ ਬੜੇ ਬਲਵਾਲ ਸੁਣੇ ਜਾਂਦੇ ਵੱਡੇ ਵੱਡੇ ਤਾਰ ਦਿੱਤੇ ਆ, ਕਿ ਮਮਦਾਸ ਕੀ ਬੇਰ, ਮੇਰੇ ਦਾਸ ਦੀ ਵਾਰੀ ਕੀ ਤੁਹਾਡਾ ਬਲ ਥੋੜਾ ਹੋ ਗਿਆ, ਇਹ ਪੰਡਿਤ ਮਹਾਰਾਜ ਕਹਿ ਰਹੇ ਹੈ। ਹੁਣ ਅਗਲੇ ਸਵਈਏ ਵਿੱਚ ਪੰਡਿਤ ਗੁਲਾਬ ਸਿੰਘ ਜੀ ਪ੍ਰੇਮ ਦੇ ਭਰੇ ਹੋਏ ਬਚਨਾਂ ਨਾਲ ਪ੍ਰਭੂ ਦੇ ਤਾਈਂ ਗਿਲਾ ਸ਼ਗਵਾ ਕਰਦੇ, ਕਹਿੰਦੇ ਆ ਕਿ ਇਹ ਪ੍ਰਭੂ ਮੈਨੂੰ ਲੱਗਦਾ ਕਿ ਹੁਣ ਤੁਸੀਂ ਵੀ ਜਿਹੜਾ ਲਾਲਚੀ ਹੋ ਗਏ ਹੋ, ਇਸ ਕਰਕੇ ਤੁਸੀਂ ਮਹਾਰਾਜ ਮੇਰੀ ਨਹੀਂ ਕਲਿਆਣ ਕਰਦੇ, ਤੁਸੀਂ ਜੋ ਵੀ ਕਰਦੇ ਲੱਗਦਾ ਵੀ ਮੁੱਲ ਲੈ ਕੇ ਕਰਦੇ ਹੋ। ਪ੍ਰੇਮ ਦੇ ਵਿੱਚ ਆ ਕੇ ਬਚਨ ਕਹਿੰਦੇ ਆ, ਬੜੇ ਸੋਹਣੇ ਬਚਨ ਹਨ। ਸਵਈਆ ਗਹਿ ਤੰਦਲ ਬਾਮਨ ਕੇ ਕਰ ਮੈਂ। ਉਹ ਕਿਉਂ ਕਹਿੰਦੇ? ਕਿਉਂਕਿ ਜਿਸ ਵੇਲੇ ਗਰੀਬ ਜਿਹੜਾ ਬਾਹਮਣ ਬਾਹਮਣ ਕਿਸ ਦਾਮਾ ਸੀ, ਉਹ ਤੁਹਾਡੇ ਕੋਲ ਗਿਆ। ਹੇ ਭਗਵਾਨ ਜੀ, ਜਿਸ ਵੇਲੇ ਗਰੀਬ ਬਾਹਮਣ ਤੁਹਾਡੇ ਕੋਲ ਗਿਆ ਸੀ, ਤਦੋਂ ਪਹਿਲਾਂ ਉਹਦੇ ਬਾਹਮਣ ਕਿ ਉਸ ਬ੍ਰਾਹਮਣ ਦੇ ਘਰ ਮੈਂ ਹੱਥ ਦੇ ਵਿੱਚ ਤੰਦਲ ਜਿਹੜੇ ਚੌਲ ਸਨ, ਅਤੇ ਉਹ ਤੁਸਾਂ ਨੇ ਗਹਿ ਕਹੀਏ ਪਕੜ ਲਏ। ਬਾਹਮਣ ਗਰੀਬ ਸਦਾਮਾ ਗਿਆ ਅਤੇ ਉਹਦੀ ਘਰਵਾਲੀ ਨੇ ਭੇਟਾ ਵਜੋਂ ਵੀ ਮੇਰੇ ਵੱਲੋਂ ਕ੍ਰਿਸ਼ਨ ਭਗਵਾਨ ਨੂੰ ਭੇਟਾ ਦੇਣੀ, ਅਤੇ ਉਸ ਬਾਹਮਣ ਸਦਾਮੇ ਦੇ ਹੱਥ ਵਿੱਚ ਤੰਦਲ ਚੌਲ ਸਨ, ਅਤੇ ਉਹ ਚੌਲਾਂ ਨੂੰ ਤੁਸਾਂ ਨੇ ਵੇਖ ਲਿਆ। ਉਹ ਚੌਲਾਂ ਨੂੰ ਵੇਖ ਕੇ ਅਤੇ ਗਹਿ ਕਹੀਏ ਗ੍ਰਹਿਣ ਕਰ ਲਿਆ ਪਕੜ ਕਰਕੇ। ਤਬ ਆਪ ਦਿੱਤਾ ਸੀ ਕਿ ਦੂਰ ਨਵਾਰੀ, ਅਤੇ ਉਹ ਚੌਲ ਪਕੜ ਲਏ ਅਤੇ ਚੌਲ ਛਕੇ। ਜਦੋਂ ਚਾਰ ਪਦਾਰਥ ਦੇ ਦਿਨਾ ਵਾਰ, ਕਹਿ ਕਬੀਰ ਤੂੰ ਸੰਭ ਰੱਖਦਾ ਅਤੇ ਚਾਰ ਪਦਾਰਥ ਦੇ ਦਿਨਾ ਵਾਰ, ਅਤੇ ਸਦਾਮੇ ਭਗਤ ਦੀ ਚੌਲਾਂ ਦੇ ਫੱਕੇ ਮਾਰ ਮਾਰ ਕੇ। ਤਬ ਆਪਦ ਤਦੋਂ ਜਿਹੜੀ ਆਪਦ ਵਿਪਤਾ ਸੀ ਤਾਹੇਗੀ ਕਿ ਸਦਾਮੇ ਦੀ, ਉਸ ਸਦਾਮੇ ਦੀ ਦੂਰ ਨਿਵਾਰੀ। ਮਹਾਰਾਜ ਤੁਸਾਂ ਨੇ ਦੂਰ ਨਿਵਾਰੀ ਮੇਟ ਦਿੱਤੀ ਸੀ। ਉਹ ਆਪਦ ਵਿਪਤਾ ਕੀ ਸੀ? ਗਰੀਬੀ, ਦਲਿੱਦਰੀ। ਤਦੋਂ ਆਪ ਜੀ ਨੇ ਜਿਹੜੀ ਆਪਦ ਗਰੀਬੀ ਦਲਿੱਦਰੀ ਸੀ, ਦੀਨਤਾਈ ਸੀ, ਤਾਹੇ ਕਿ ਕਈ ਮਰ ਸੁਦਾਮੇ ਜੀ ਦੀ, ਉਹ ਤੁਸਾਂ ਨੇ ਦੂਰ ਨਿਵਰਤ ਕਰ ਦਿੱਤੀ ਸੀ। ਸਭ ਕੁਝ ਹੀ ਦੇ ਦਿੱਤਾ ਸੀ, ਚਾਰ ਪਦਾਰਥ ਹੀ ਬਖਸ਼ਿਸ਼ ਕਰ ਦਿੱਤੇ ਸਨ, ਅਤੇ ਮਗਰੋਂ ਮਹਿਲ ਵੀ ਸਾਰੇ ਗਏ ਸੀ। ਸੁਦਾਮਾ ਭਗਤ ਜੀ ਤੋਂ ਵਾਪਸ ਆ ਕੇ ਵੇਖਿਆ ਤਾਂ ਮਹਿਲ ਬਣੇ ਹੋਏ ਹੈ। ਵਾਪਸ ਮੁੜ ਗਏ, ਪੁੱਤਰ ਨੇ ਦੇਖਿਆ ਕਿ ਪਿਤਾ ਜੀ ਆਏ ਹੈ, ਆਵਾਜ਼ ਮਾਰੀ ਨਹੀਂ ਸੁਣਿਆ। ਆਪਣੀ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਪਿਤਾ ਜੀ ਵਾਪਸ ਮੁੜ ਗਏ। ਉਸ ਵੇਲੇ ਘਰਵਾਲੀ ਭੱਜੀ ਗਈ ਸੀ ਅਤੇ ਹੱਥ ਜੋੜ ਕੇ ਲਿਆਂਦਾ, ਸਵਾਮੀ ਜੀ ਆਓ ਆਪਣਾ ਘਰ ਹੀ। ਅਤੇ ਗੁਰਬਾਣੀ ਵਿੱਚ ਆਉਂਦਾ, ਨੌ ਨਿਧ ਠਾਕਰ ਦਈ ਸਦਾਮੈਂ। ਨੌ ਨਿਧੀਆਂ ਚਾਰ ਪਦਾਰਥ ਸਦਾਮੇ ਭਗਤ ਨੂੰ ਚੌਲਾਂ ਦੇ ਵੱਟੇ ਦੇ ਦਿੱਤੇ ਸਨ। ਪ੍ਰੇਮ ਕੇ ਗੋਬਿੰਦ ਪਾਓ ਭਗਤ ਦਾ ਭੁੱਖਾ। ਇੱਥੇ ਪ੍ਰੇਮ ਦੀ ਅਵਸਥਾ ਹੀ ਕਵੀ ਸਾਹਿਬ ਜੀ ਕਹਿ ਰਹੇ ਆ ਵੀ ਵੇਖ ਲਓ ਭਗਵਾਨ ਜੀ, ਮੈਨੂੰ ਤਾਂ ਲੱਗਦਾ ਵੀ ਮੇਰੇ ਵਾਰੀ ਤੁਹਾਡਾ ਬਲ ਥੋੜ੍ਹਾ ਪੈ ਗਿਆ, ਅਤੇ ਜਦ ਤੁਸੀਂ ਨਾ ਲਾਲਚੀ ਹੋ ਗਏ ਹੋ। ਪਹਿਲਾ ਪ੍ਰਮਾਣ ਦਿੱਤਾ ਵੀ ਬਾਹਮਣ ਜੋ ਸੁਦਾਮਾ ਸੀ, ਉਹਦੇ ਹੱਥ ਦੇ ਵਿੱਚ ਚੌਲ ਸਨ। ਜਦੋਂ ਤੁਹਾਨੂੰ ਮਿਲਣ ਗਿਆ ਸੀ ਦੁਆਰਕਾ ਨਗਰੀ, ਤੁਸਾਂ ਨੇ ਉਹ ਚੌਲ ਫੜ ਲਏ, ਛਕਣੇ ਕੀਤੇ, ਅਤੇ ਛਕਦਿਆਂ ਛਕਦਿਆਂ ਤਦੋਂ ਤਾਹੇ ਕਿ ਉਸ ਸੁਦਾਮੇ ਦੀ ਜਿਹੜੀ ਆਪਦ ਵਿਪਤਾ ਗਰੀਬੀ ਸੀ, ਉਹ ਤੁਸਾਂ ਨੇ ਦੂਰ ਮੇਟ ਦਿੱਤੀ ਸੀ। ਗੱਜ ਕੰਜ ਤਏ ਤਬ ਗ੍ਰਾਹੇ ਕੱਟੇ। ਜੇ ਸਮੇਂ ਹਰੀ ਹਰ ਖੇਤਰ ਵਿੱਚ ਹਾਥੀ ਪਾਣੀ ਪੀਣ ਲਈ ਆਇਆ, ਜੋ ਦੋਵੇਂ ਗੰਧਰਵ ਸਨ, ਕਿਸੇ ਲੜਾਈ ਝਗੜੇ ਕਰਕੇ ਇਹਨਾਂ ਨੂੰ ਸ਼ਰਾਪ ਮਿਲਿਆ ਸੀ ਈਰਖੀ ਵੱਲੋਂ, ਅਤੇ ਇੱਕ ਤਾਂ ਬਣ ਗਿਆ ਹਾਥੀ, ਇੱਕ ਬਣ ਗਿਆ ਤੰਦੂਆ ਪਾਣੀ ਵਿੱਚ ਰਹਿਣ ਵਾਲਾ। ਉਹ ਇੱਥੇ ਹੁਣ ਗੱਲ ਕਹਿ ਰਹੇ ਹੈ ਵੀ ਜਿਸ ਸਮੇਂ ਹਰੀ ਹਰ ਖੇਤਰ ਵਿੱਚ ਹਾਥੀ ਪਾਣੀ ਪੀਣ ਲਈ ਆਇਆ, ਤਦੋਂ ਤੰਦੂਏ ਨੇ ਇਸ ਨੂੰ ਆਪਣੀਆਂ ਤਾਰਾਂ ਵਿੱਚ ਫਸਾ ਕੇ ਹੇਠਾਂ ਪਾਣੀ ਵਿੱਚ ਖਿੱਚ ਲਿਆ ਸੀ। ਜਦੋਂ ਹਾਥੀ ਸਾਰਾ ਪਾਣੀ ਵਿੱਚ ਡੁੱਬ ਚੱਲਿਆ, ਕੇਵਲ ਸੁੰਡੀ ਬਾਹਰ ਰਹਿ ਗਈ ਸੀ, ਤਦੋਂ ਉਸ ਹਾਥੀ ਨੇ ਨਦੀ ਵਿੱਚ ਰੁੜਿਆ ਆਉਂਦਿਆਂ ਵੀ ਹੁਣ ਤਾਂ ਮੇਰਾ ਕੋਈ ਹੱਲ ਹੀ ਨਹੀਂ ਰਹਿ ਗਿਆ, ਸੁੰਡੀ ਬਾਹਰ ਰਹਿ ਗਈ, ਉਧਰੋਂ ਕਮਲ ਰੁੜਿਆ ਆਉਂਦਾ ਸੀ। ਉਹ ਕਮਲ ਨੂੰ ਦੀ ਫੁੱਲ ਦੀ ਭੇਟਾ ਆਪਣੀ ਸੁੰਡ ਵਿੱਚ ਉਹਨੇ ਪਕੜ ਲਈ ਅਤੇ ਉਸ ਭੇਟਾ ਨੂੰ ਅਰਪਣ ਕੀਤਾ, ਆਪਣੀ ਰੱਖਿਆ ਦੀ ਪੁਕਾਰ ਕੀਤੀ। ਉਸ ਹਾਥੀ ਨੇ ਅਤੇ ਗੱਜ ਕੰਜ ਦਏ ਤਬ ਗ੍ਰਾਹੇ ਕੱਟੇ। ਤਬ ਦਾ ਅਰਥ, ਤਦੋਂ ਤੁਸੀਂ ਆਪਣਾ ਹੇ ਮਹਾਰਾਜ ਭਗਵਾਨ ਜੀ ਸੁਦਰਸ਼ਨ ਚੱਕਰ ਭੇਜ ਕੇ ਉਸ ਗਰਾਹੇ ਜਿਹੜਾ ਤੰਦੂਆ ਸੀ, ਤੰਦੂਏ ਦੀਆਂ ਸਾਰੀਆਂ ਤਾਰਾਂ ਕੱਟੇ ਕਹੀਏ ਕੱਟ ਦਿੱਤੀਆਂ ਅਤੇ ਉਸ ਹਾਥੀ ਨੂੰ ਬਚਾਇਆ। ਗੱਜ ਕੰਜ ਦੇ ਵੇਖ ਲਓ, ਹਾਥੀ ਨੇ ਕੰਜ ਕਮਲ ਫੁੱਲ ਦਿੱਤਾ ਅਤੇ ਤਦੋਂ ਤੁਸਾਂ ਨੇ ਉਹ ਗਰਾਹੇ ਤੰਦੂਏ ਦੀ ਜਿੰਨੀਆਂ ਤਾਰਾਂ ਸਨ ਕੱਟੇ ਕੱਟ ਦਿੱਤੀਆਂ ਅਤੇ ਹਾਥੀ ਨੂੰ ਬਚਾਇਆ ਸੀ। ਇਹ ਜਿੰਨੀਆਂ ਵੀ ਕਥਾ ਆ ਰਹੀਆਂ ਹੈ ਵਿੱਚ ਪਾਵਰ ਸਾਮ੍ਰਿਤ ਵਿੱਚ, ਅਤੇ ਤੱਕ ਸਾਰੀਆਂ ਕਥਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅੰਗਤ ਹਨ, ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਅੰਗਤ ਹਨ। ਉੱਥੇ ਵਿਸਥਾਰ ਨਾਲ ਇਹ ਕਥਾਵਾਂ ਲਿਖੀਆਂ ਹੋਈਆਂ ਟੀਕਿਆਂ ਵਿੱਚ ਸੰਤ ਅਮਵੀਰ ਸਿੰਘ ਜੀ ਭੰਡਾਰ ਵਾਲੇ ਸੱਤੋ ਕੀ ਗਲੀ ਵਾਲਿਆਂ ਦੇ, ਉਹਨਾਂ ਜੋ ਅਮਵੀਰ ਭੰਡਾਰ ਟੀਕਾ ਲਿਖਿਆ ਉਹਦੇ ਵਿੱਚ ਵੀ ਲਿਖੀਆਂ ਹੋਈਆਂ। ਸੰਤ ਗਿਆਨੀ ਹਰੀ ਸਿੰਘ ਰੰਧਾਵਾ ਮਹਾਂਪੁਰਸ਼, ਉਹਨਾਂ ਨੇ ਟੀਕੇ ਵਿੱਚ ਵੀ ਲਿਖੀਆਂ ਹੋਈਆਂ। ਹੋਰ ਭਗਤ ਮਾਲਾ ਆਦਿਕ ਵਿੱਚ ਵੀ ਸਾਰੀਆਂ ਕਥਾਵਾਂ ਆਉਂਦੀਆਂ ਹਨ, ਜੇ ਵਿਸਥਾਰ ਨਾਲ ਪੜ੍ਹਨੀਆਂ ਸੁਣਨੀਆਂ ਹੋਣ ਤਾਂ ਉੱਥੇ ਉਹ ਲਿਖੀਆਂ ਹੋਈਆਂ ਹੈ। ਇੱਥੇ ਤਾਂ ਹੁਣ ਜਿੰਨਾ ਕੁ ਸਤਸੰਗ ਜੀ ਉਹ ਵਿਸਥਾਰ ਪਾਵੇ ਅਤੇ ਵਿਦਿਆਰਥੀ ਤੌਰ ਦੇ ਉੱਪਰ ਹੀ ਵਿਸਥਾਰ ਕੀਤਾ ਜਾਂਦਾ ਕਿ ਜੋ ਅੱਖਰਾਂ ਦੇ ਅਰਥ ਕੀਤੇ ਜਾਣ, ਫਿਰ ਵੀ ਜੋ ਟੂਕ ਮਾਤਰ ਵੀ ਕਥਾ ਲੱਗਦੀ ਉਹ ਵੀ ਲਾਈ ਜਾਂਦੀ ਹੈ। ਇਸ ਪ੍ਰਕਾਰ ਨਾਲ ਇੱਥੇ ਕਥਾ ਵਿਚਾਰ ਹੋ ਰਹੀ ਹੈ ਅਤੇ ਵਿਸਥਾਰ ਕਰਦਿਆਂ ਦੇ ਬਹੁਤ ਬਹੁਤ ਇਹਨਾਂ ਤੁਕਾਂ ਦੇ ਵਿਸਥਾਰ ਹੋ ਸਕਦੇ ਹੈ। ਗੱਜ ਕੰਜ ਦੇ ਤਪ ਗਰਾਹੇ ਕੱਟੇ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੈ, ਗਜੋ ਹੋ ਸਹਾਏ ਮਹਾਰਾਜ ਕਹੋ ਨਾਨਕ ਬੋਟ ਹਰ ਗਜੋ ਹੋ ਸਹਾਏ, ਨਾਹੀਂ ਕਛ ਵਿਦਿਆ ਨਾਹੀਂ ਕਛ ਗੁਣ, ਕੌਣ ਧਰਮ ਗਜ ਕੀ ਨਾ। ਗੁਰਬਾਣੀ ਵਿੱਚ ਬਚਨ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਬਦਾਂ ਵਿੱਚ ਤਕਰੀਬਨ ਹਾਥੀ ਦੇ ਸੰਬੰਧ ਵਿੱਚ ਆਉਂਦਾ ਹੀ ਆਉਂਦਾ ਹੈ। ਕਈ ਇਹਨਾਂ ਕਥਾਵਾਂ ਨੂੰ ਪੁਰਾਣ ਕਥਾ ਕਹਿ ਕੇ ਮਿੱਥਿਆ ਕਹਿ ਦਿੰਦੇ ਹਨ। ਉਹਦੇ ਨਾਲ ਗੁਰੂ ਸਾਹਿਬ ਜੀ ਦੇ ਬਚਨ ਮਿੱਥਿਆ ਫਿਰ ਕਥਨ ਕਰਨਾ ਯੋਗ ਹੈ ਵੀ ਮਹਾਰਾਜ ਦੇ ਫਿਰ ਬਚਨ ਮਿੱਥਿਆ ਵੀ। ਇਹ ਅਣਜਾਣ ਮੂਰਖ ਲੋਕ ਹਨ ਜਿਹੜੇ ਐਸੀਆਂ ਕਥਾਵਾਂ ਨੂੰ ਮਿੱਥਿਆ ਕਹਿੰਦੇ। ਮਿੱਥਿਆ ਕੋਈ ਨਹੀਂ ਅਤੇ ਬਿਲਕੁਲ 16 ਨੇ ਸੱਚ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਭ ਕੁਝ ਅੰਕਿਤ ਕੀਤਾ ਹੋਇਆ, ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਭ ਕੁਝ ਅੰਕਿਤ ਕੀਤਾ ਹੋਇਆ। ਫਿਰ ਮਿੱਥਿਆ ਕਹਿਣ ਦਾ ਤਾਂ ਕੋਈ ਮਕਸਦ ਹੀ ਨਹੀਂ ਹੈ ਵੀ ਮਿੱਥਿਆ ਕਹਿਣਾ। ਸੋ ਰਹੋ ਵਿਚਾਰ, ਗਜ ਕੰਜ ਦਏ ਤਬ ਗ੍ਰਾਹੇ ਕੱਟੇ, ਗਜ ਹਾਥੀ ਨੇ ਕੰਜ ਕਮਲ ਫੁੱਲ ਦੇ ਦਿੱਤਾ, ਪਰਮੇਸ਼ਰ ਨੂੰ ਭੇਟਾ ਕੀਤਾ ਡੁੱਬਦਿਆਂ ਕਮਲ ਦਾ ਫੁੱਲ। ਤਬ ਗ੍ਰਾਹੀ ਕੱਟੇ ਤਦੋਂ ਹੇ ਭਗਵਾਨ ਜੀ ਤੁਸਾਂ ਨੇ ਸੁਦਰਸ਼ਨ ਚੱਕਰ ਚਲਾ ਕੇ ਗਰਾਹੇ ਜਿਹੜਾ ਤੰਦੂਏ ਦੀਆਂ ਤਾਰਾਂ ਸਨ ਹਾਥੀ ਦੇ ਚਰਨਾਂ ਪੈਰਾਂ ਨੂੰ ਪਈਆਂ ਹੋਈਆਂ ਉਹ ਕੱਟੇ ਕੱਟੀਆਂ ਅਤੇ ਹਾਥੀ ਨੂੰ ਬਚਾਇਆ ਸੀ। ਫਲ ਖਾਏ ਕੇ ਭੀਲ ਸਤਾ ਸੋ ਦਾਰੀ, ਜੇ ਤੁਸੀਂ ਜੋ ਭੀਲਾਂ ਦੀ ਪੁੱਤਰੀ ਭੀਲਣੀ ਮਾਤਾ ਸੀ, ਜਦੋਂ ਮਹਾਰਾਜ ਤੁਸੀਂ ਉਸ ਕੋਲ ਗਏ ਪੰਪਾ ਸਾ ਨਦੀ ਦੇ ਨੇੜੇ ਅਤੇ ਤੁਹਾਨੂੰ ਰਾਮ ਰੂਪ ਵਿੱਚ ਉਹਨਾਂ ਉਸ ਨੇ ਫਲ ਅਰਪਣ ਕੀਤੇ। ਰਾਮ ਚੰਦਰ ਭਗਵਾਨ ਬਨਵਾਸ ਕੱਟਦਿਆਂ ਪਹੁੰਚੇ ਇੱਥੇ ਜਿੱਥੇ ਮਤੰਗ ਰਿਖੀ ਦੇ ਚੇਲੇ ਬਹੁਤ ਰਹਿੰਦੇ ਸੀ, ਆਪਣੇ ਕੁਟੀਆਂ ਸਵਾਰ ਰਹੇ ਸਨ ਵੀ ਇੱਥੇ ਆਏ ਜੇ ਰਾਮ ਚੰਦਰ ਭਗਵਾਨ। ਕੋਈ ਕਹਿੰਦਾ ਮੇਰੀ ਕੁਟੀਆ ਜਾਣਗੇ, ਪਰ ਭਗਵਾਨ ਰਾਮ ਚੰਦਰ ਮਾਤਾ ਭੀਲਣੀ ਦੇ ਘਰ ਗਏ ਅਤੇ ਉੱਥੇ ਜਾ ਕੇ ਹੀ ਜਿਹੜਾ ਹੈ ਚਰਨ ਪਾਏ ਮਾਤਾ ਭੀਲਣੀ ਦੀ ਕੁਟੀਆ ਵਿੱਚ, ਜੋ ਸੇਵਾ ਵੀ ਬੜੀ ਕਰਦੀ ਸੀ ਸੰਤਾਂ ਦੀ, ਪਰ ਇਹਨਾਂ ਨੇ ਕਈ ਵਾਰ ਮਾਤਾ ਨੂੰ ਕੁੱਟਿਆ। ਇਹ ਵੀ ਸਾਖੀ ਸ੍ਰੀ ਜਪਜੀ ਸਾਹਿਬ ਵਿੱਚ ਹੀ ਆ ਜਾਂਦੀ ਹੈ, ਉੱਥੇ ਵਿਸਥਾਰ ਨਾਲ ਲਿਖੀ ਹੋਈ ਸਾਖੀ ਰਸ ਇੰਨੀ ਇੱਥੇ ਵਿਚਾਰ ਵੀ ਫਲ ਖਾਏ ਕੇ ਅਤੇ ਮਾਤਾ ਭੀਲਣੀ ਜੀ ਨੇ ਉਸ ਵੇਲੇ ਫਲ ਅਰਪਣ ਕੀਤੇ ਸਨ ਬੇਰ। ਸ਼੍ਰੀ ਰਾਮ ਚੰਦਰ ਭਗਵਾਨ ਨੂੰ ਵੀ ਮਹਾਰਾਜ ਮੇਰੀ ਗਰੀਬਣੀ ਕੋਈ ਇਹ ਕੁਝ ਹੈ, ਭੀਲ ਸੁਤਾ ਜਿਹੜੀ ਭੀਲਣਾ ਨੀਵੀਂ ਜਾਤ ਦੇ ਭੀਲ ਸਨ ਉਹਨਾਂ ਭੀਲਾਂ ਦੀ ਸੁਤਾ ਜੋ ਭੀਲਣੀ ਮਾਤਾ ਸੀ ਕਰਕੇ ਨਾਮ, ਉਸ ਨੇ ਆਪ ਜੀ ਨੂੰ ਫਲ ਭੇਟਾ ਕੀਤੇ। ਉਹ ਫਲ ਖਾ ਕੇ ਮਹਾਰਾਜ ਤੁਸਾਂ ਨੇ ਉਧਾਰੀ ਮਾਤਾ ਭੀਲ ਨੂੰ ਆਧਾਰ ਸੰਸਾਰ ਤੋਂ ਤਾਰਨਾ ਕੀਤਾ ਸੀ, ਉਧਾਰੀ ਕਹੀਏ ਤਾਰਨਾ ਕੀਤਾ ਸੀ, ਅਤੇ ਮਾਤ ਨੂੰ ਵੱਡੀ ਵਡਿਆਈ ਵੀ ਬਖਸ਼ੀ। ਜੋ ਮਤੰਗ ਰਿਖੀ ਦੇ ਚੇਲੇ ਮਾਤਾ ਨੂੰ ਕੁੱਟਦੇ ਸਨ ਵੀ ਸਾਡੇ ਰਸਤੇ ਵਿੱਚ ਝਾੜੂ ਨਹੀਂ ਦੇਣਾ ਹੈ, ਲੱਕੜਾਂ ਨਹੀਂ ਇੱਥੇ ਸੁੱਟਣੀਆਂ, ਅਤੇ ਉਹਨਾਂ ਦੇ ਸਰੋਵਰ ਵਿੱਚ ਕੀੜੇ ਪੈ ਗਏ ਸਨ। ਫਿਰ ਉਹਨਾਂ ਦੇ ਜਪ ਤਪ ਨੇ ਕੁਝ ਨਾ ਕੀਤਾ, ਰਾਮ ਚੰਦਰ ਭਗਵਾਨ ਦੇ ਚਰਨ ਧੋਣ ਨਾਲ ਵੀ ਕੋਈ ਪਵਿੱਤਰ ਨਾ ਹੋਇਆ ਜਲ, ਕਿਉਂਕਿ ਵਡਿਆਈ ਭਗਤਾਂ ਨੂੰ ਦੇਣੀ ਹੁੰਦੀ ਭਗਵਾਨ ਨੇ। ਮਾਤਾ ਭੀਲਣੀ ਜੀ ਦੇ ਚਰਨ ਧੋ ਕੇ ਅਤੇ ਜਲ ਪਾਇਆ ਸੀ ਉਸ ਨਦੀ ਵਿੱਚ, ਅਤੇ ਪਾਣੀ ਪਵਿੱਤਰ ਹੋਇਆ ਸੀ, ਅਤੇ ਜਿੰਨੇ ਹੋਰ ਰਿਖੀਆਂ ਨੇ ਸਾਧੂਆਂ ਨੇ ਮਾਤਾ ਨੂੰ ਕੁੱਟਿਆ ਸੀ, ਨਾਲ ਚਰਨ ਦਬਾਉਂਦੀ ਸੀ, ਚਰਨ ਦਬਾਉਂਦੇ ਸਨ, ਪਰ ਫਿਰ ਵੀ ਇੰਨੀ ਗਰੀਬੀ। ਭਗਵਾਨ ਰਾਮ ਚੰਦਰ ਨੂੰ ਕਿਹਾ, ਮਹਾਰਾਜ ਮੈਨੂੰ ਕਾਹਨੂੰ ਭਾਰ ਚੜ੍ਹਾਉਂਦੇ, ਮੈਨੂੰ ਮਾਫ਼ ਕਰੋ, ਇਹ ਤਾਂ ਸਾਧੂ ਸੰਤ ਹੈ, ਮੈਂ ਇਹਨਾਂ ਦੇ ਜਿਹੜੇ ਹੱਥ ਆਪਣੇ ਚਰਨਾਂ 'ਤੇ ਨਹੀਂ ਲਵਾਉਣਾ ਚਾਹੁੰਦੀ। ਇੰਨੀ ਸਾਖੀ ਸਾਧ ਦੀ ਦਿਲਚਸਪ ਵਿਰਾਗਮਈ ਕਥਾ ਉਹ ਸਾਖੀ ਜਿਹੜੀ ਸਾਰੀ ਉਹਦੇ ਵਿੱਚ ਆਉਂਦੀ ਹੈ, ਮੀਰ ਭੰਡਾਰ ਵਿੱਚ ਲਿਖੀ ਹੋਈ ਹੈ, ਉੱਥੋਂ ਪੜ੍ਹ ਸਕਦੇ ਹਾਂ। ਫਲ ਖਾਇ ਕੇ ਮਹਾਰਾਜ ਜੋ ਭੀਲਾਂ ਦੀ ਸੁਤਾ ਭੀਲਣੀ ਮਾਤਾ ਦੇ ਤੁਸਾਂ ਹੱਥਾਂ ਦੀ ਫਲ ਬੇਰ ਖਾ ਕੇ ਸੋ ਉਧਾਰੀ ਉਹਨੂੰ ਉਹਦਾ ਉਧਾਰ ਭਾਰ ਤਾਰਾ ਕੀਤਾ ਸੀ। ਗੱਲ ਫੁੱਲਣ ਮਾਲ ਗਈ ਕੁਬਜਾ, ਫਿਰ ਤੁਹਾਡੇ ਲਾਲਚੀ ਸੁਭਾਅ ਦਾ ਮੈਂ ਇਹ ਕਥਨ ਕਰਦਾ ਹਾਂ ਕਿ ਹੇ ਪ੍ਰਭੂ ਜੀ, ਜਦੋਂ ਤੁਸੀਂ ਕ੍ਰਿਸ਼ਨ ਰੂਪ ਵਿੱਚ ਮਥੁਰਾ ਵਿੱਚ ਗਏ ਸੀ, ਉੱਥੇ ਜਦੋਂ ਤੁਸੀਂ ਕੁਬਜਾ ਜੋ ਕੰਸ ਤੁਹਾਡੇ ਮਾਮਾ ਜੀ ਦੀ ਨੌਕਰਾਣੀ ਸੀ, ਜਿਹੜੀ ਕੁੱਬੀ ਸੀ ਲੱਕ ਤੋਂ, ਅਤੇ ਕੁੱਬੀ ਹੋਣ ਕਰਕੇ ਦਾ ਨਾਮ ਕੁਬਜਾ ਪਿਆ ਹੋਇਆ ਸੀ, ਉਹਦੇ ਕੋਲੋਂ ਫੁੱਲਣ ਮਾਲ ਫੁੱਲਾਂ ਦੀ ਮਾਲਾ ਜਿਹੜੀ ਗਹੀ ਗ੍ਰਹਿਣ ਕੀਤੀ ਅਤੇ ਗਲ ਦੇ ਵਿੱਚ ਪਾਈ। ਜਦੋਂ ਉਹ ਨਿਉਂਤੇ ਵਾਸਤੇ ਵੀ ਮੈਂ ਦਰਸ਼ਨ ਕਰਨੇ ਹੈ, ਬਲਭੱਦਰ ਅਤੇ ਕ੍ਰਿਸ਼ਨ ਜੀ ਆਉਣ, ਅੱਗੇ ਇਹਨੇ ਛਲ ਰਚਿਆ ਸੀ ਵੀ ਅੱਜ ਮਰਵਾ ਦੇਣੇ ਦੋਨੇ, ਕੰਸ ਨੇ ਇਹ ਸੋਚਿਆ ਸੀ। ਭਗਵਾਨ ਜਾ ਰਹੇ ਆ ਰਸਤੇ ਵਿੱਚ, ਇਹ ਰੋਜ਼ ਹੀ ਮਾਲਾ ਬਣਾਉਂਦੀ ਹੁੰਦੀ ਸੀ ਕੁਬਜਾ, ਕੰਸ ਦੀ ਗਲ 'ਚ ਪਾਉਣ ਵਾਲੀ, ਉੱਧਰ ਵੀ ਜਾ ਰਹੀ। ਭਗਵਾਨ ਜੀ ਗਏ, ਟਾਕਰਾ ਹੋ ਗਿਆ ਰਸਤੇ ਵਿੱਚ ਹੀ, ਮੇਲ ਮਿਲਾਪ ਹੋ ਗਿਆ, ਅਤੇ ਮਹਾਰਾਜ ਕ੍ਰਿਸ਼ਨ ਜੀ ਕਹਿੰਦੇ, ਹੇ ਸੁੰਦਰੀ, ਅਤੇ ਕੁਬਜਾ ਬੜੀ ਗੁੱਸਾ ਕੀਤਾ, ਕਹਿੰਦੀ ਹੇ ਬੱਚੀ ਮੈਨੂੰ ਮਖੌਲ ਕਰਦਾ, ਮੈਨੂੰ ਕੁਬ ਪਿਆ ਹੋਇਆ ਅਤੇ ਮਖੌਲ ਕਰਦੇ ਹਾਂ। ਅਤੇ ਭਗਵਾਨ ਜੀ ਕਹਿਣ ਲੱਗੇ ਵੀ ਮਾਤਾ ਤੂੰ ਸੱਚਮੁੱਚ ਹੀ ਬਹੁਤ ਸੁੰਦਰ ਹੈ, ਸਾਰੀ ਸੁੰਦਰਤਾ ਤੇਰੇ ਕੁੱਬ ਵਿੱਚ ਹੀ ਸਮਾਈ ਹੋਈ। ਅਤੇ ਉਸ ਵੇਲੇ ਬੜਾ ਗੁੱਸਾ ਜਿਹਾ ਕੀਤਾ ਸੀ, ਫਿਰ ਕੀ ਕੀਤਾ ਭਗਵਾਨ ਜੀ ਨੇ, ਅੰਗੂਠੇ ਦੇ ਉੱਪਰ ਇਹਦੇ ਪੈਰ ਆਪਣਾ ਚਰਨ ਰੱਖ ਕੇ ਅਤੇ ਗੁੱਤ ਨੂੰ ਐਵੇਂ ਖਿੱਚਿਆ ਸੀ ਵਿਛਾਂ ਵੱਲ ਨੂੰ, ਗੁੱਤੋਂ ਫੜ ਕੇ ਉਹ ਸਾਰਾ ਇੱਕ ਹੱਥ ਦੇ ਨਾਲ ਦਬਾ ਕੇ ਅਤੇ ਕੁੱਬ ਕੱਢ ਦਿੱਤਾ ਸੀ, ਅਤੇ ਬੜਾ ਸੁੰਦਰ ਸਰੂਪ, ਸੋਹਣਾ ਵੀ ਕੁਝ ਨਹੀਂ, ਇੰਨੀ ਦੇਰ ਸੋਹਣੀ ਹੋ ਗਈ ਸੀ। ਅਤੇ ਉਹ ਖੁਸ਼ ਹੋ ਕੇ ਫਿਰ ਮਾਲਾ ਦਿੱਤੀ ਸੀ ਮਾਤਾ ਗੁਬਜਾ ਨੇ ਗਲ ਵਿੱਚ ਪਾ ਦਿੱਤੀ। ਇੱਥੇ ਕਵੀ ਜੀ ਉਹ ਕਹਿ ਰਹੇ ਆ ਵੀ ਵੇਖੋ ਭਗਵਾਨ ਜੀ, ਤੁਸਾਂ ਜਦੋਂ ਮਾਮਾ ਕੰਸ ਦੇ ਘਰ ਜਾ ਰਹੇ ਸੀ, ਉਹਦੀ ਨੌਕਰਾਣੀ ਜਿਹੜੀ ਕੁਬਜਾ ਕੁਬੀ ਸੀ, ਅਤੇ ਉਹਦੇ ਹੱਥਾਂ ਦੀ ਜਿਹੜੀ ਮਾਲਾ ਗ੍ਰਹਿਣ ਕੀਤੀ ਅਤੇ ਗਲ ਵਿੱਚ ਪਾਈ ਅਤੇ ਉਹਦਾ ਕੁੱਬ ਦੂਰ ਕੀਤਾ ਸੀ, ਤਬ ਕੂਪਰ ਕੀ ਘਟਨਾਥ ਸਵਾਰੀ, ਅਤੇ ਹੇ ਮਾਲਕ ਪ੍ਰਭੂ ਜੀ ਨਾਥ, ਹੇ ਨਾਥ ਮਾਲਕ ਪ੍ਰਭੂ ਜੀ, ਤਬ ਤਦੋਂ ਤੁਸਾਂ ਨੇ ਉਸ ਕੂਬਰ ਜਿਹੜੀ ਕੁੱਬੀ ਦੀ ਕੱਟ ਕਮਰ ਸਿੱਧੀ ਕਰਕੇ ਸਵਾਰ ਦਿੱਤੀ ਸੀ, ਚਰਨ 'ਤੇ ਅੰਗੂਠਾ ਰੱਖ ਕੇ ਗੁੱਤ ਨੂੰ ਫੜ ਕੇ ਅਤੇ ਲੱਕ ਨਾਲ ਦਬਾ ਕੇ ਉਹ ਕੂਬਰ ਕੁੱਬੀ ਦੀ ਜਿਹੜੀ ਕੱਟ ਲੱਕ ਨੂੰ ਸਵਾਰ ਦਿੱਤਾ ਸੀ, ਭਾਵ ਸਿੱਧਾ ਸਰੀਰ ਨਵਾਂ ਰਵਾ ਕਰ ਦਿੱਤਾ ਸੀ। ਬਿਨ ਮੋਲ ਨਾ ਕੰਮ ਕਰੋ ਹਰ ਜੀ, ਹੇ ਪ੍ਰਭੂ ਜੀ ਮੈਨੂੰ ਤਾਂ ਇੰਝ ਹੀ ਲੱਗਦਾ ਕਿ ਤੁਸੀਂ ਬਿਨ ਮੋਲ ਬਿਨਾਂ ਮੁੱਲ ਲਏ ਤੋਂ ਤੁਸੀਂ ਕਿਸੇ ਦਾ ਵੀ ਜਿਹੜਾ ਨਾ ਕੋਈ ਵੀ ਕੰਮ ਹੈ ਉਹ ਨਹੀਂ ਕਰੋ ਕਹੀਏ ਨਹੀਂ ਕਰਦੇ ਹੋ, ਕਿਉਂਕਿ ਜਗ ਲੋਕ ਕੀ ਗਲਤ ਹੈ ਔਰ ਤਾਰੀ ਤੁਸਾਂ ਵਿੱਚ ਵੀ ਜਿਹੜੇ ਜੱਗ ਸੰਸਾਰ ਦੇ ਦੁਨਿਆਵੀ ਲੋਕ ਹੈ ਨਾ, ਲੋਕ ਉਹ ਲੋਕਾਂ ਦੀ ਹੀ ਜਿਹੜੀ ਗਤ ਚਾਲ ਰੀਤੀ ਹੈ ਆਪਣੇ ਉਰਧਾਰੀ ਔਰ ਹਿਰਦੇ ਦੇ ਵਿੱਚ ਧਾਰੀ ਕਹੀਏ ਧਾਰਨਾ ਕੀਤੀ ਹੋਈ ਵੀ ਜਿਵੇਂ ਲੋਕ ਮਤਲਬ ਹੀ ਹੁੰਦੇ ਆ, ਬਿਨਾਂ ਕੁਝ ਲਏ ਤੋਂ ਕੰਮ ਹੀ ਨਹੀਂ ਨਾ ਕਰਦੇ। ਮਹਾਰਾਜ ਮੈਨੂੰ ਤਾਂ ਇਵੇਂ ਲੱਗਦਾ ਵੀ ਬਿਨਾਂ ਮੁੱਲ ਲਏ ਤੋਂ ਤੁਸੀਂ ਵੀ ਕਿਸੇ ਦਾ ਕੋਈ ਕੰਮ ਨਹੀਂ ਕਰਦੇ। ਸੰਸਾਰ ਦੇ ਜਿਹੜੇ ਲੋਕਾਂ ਜੱਗ ਲੋਕਾਂ ਨੂੰ ਕੀ ਜੱਗ ਦੇ ਲੋਕਾਂ ਦੀ ਜਿਹੜੀ ਗਤ ਚਾਲ ਰੀਤੀ ਹੈ ਤੈਂ ਕਹੀਏ ਆਪ ਜੀ ਨੇ ਉਹਦੇ ਵਿੱਚ ਧਾਰੀ ਹੋਈ ਵੀ ਦੋ ਅਤੇ ਲਓ, ਇਵੇਂ ਲੋਕ ਕਰਦੇ ਆ। ਪੰਡਿਤ ਗੁਲਾਬ ਸਿੰਘ ਜੀ ਪ੍ਰੇਮ ਨਾਲ ਹੀ ਕਹਿ ਰਹੇ ਮਹਾਰਾਜ ਜੀ ਨੂੰ ਕਿ ਵੇਖੋ ਉੱਤੇ ਪ੍ਰਮਾਣ ਦਿੱਤੇ ਵੀ ਪਹਿਲਾਂ ਦੇ ਚੌਲ ਲਏ ਸਦਾ ਮੈਨੂੰ ਸੁਣ ਜਿਹੜਾ ਜੀ ਬਿਪਤਾ ਦੂਰ ਕਰ ਦਿੱਤੀ, ਹਾਥੀ ਕੋ ਕਮਲ ਫੁੱਲ ਲਿਆ, ਪੋਤਾਂ ਤੋਂ ਤਾਰਾਂ ਕੱਢ ਦਿੱਤੀਆਂ, ਮਾਤਾ ਭੀਲਣੀ ਕੋ ਫਲ ਖਾ ਕੇ ਤੇ ਉਤਾਰ ਦਿੱਤਾ, ਕੁਬਜਾ ਕੋ ਗਲ ਵਿੱਚ ਫੁੱਲਾਂ ਦੀ ਮਾਲਾ ਗ੍ਰਹਿਣ ਕੀਤੀ ਤਦ ਉਹਦਾ ਕੁਬ ਕੱਢ ਦਿੱਤਾ। ਅਤੇ ਮੈਨੂੰ ਤਾਂ ਮਹਾਰਾਜ ਇਵੇਂ ਦਿਖਦਾ ਵੀ ਬਿਨਾਂ ਮੁੱਲ ਤੋਂ ਤੁਸੀਂ ਕੋਈ ਕੰਮ ਨਹੀਂ ਕਰਦੇ। ਸੰਸਾਰ ਦੇ ਲੋਕਾਂ ਵਾਲੀ ਚਾਰ ਰੀਤੀ ਦੇ ਵਿੱਚ ਧਾਰੀ ਹੋਏ ਵੀ ਜੇ ਕੁਝ ਦਓਗੇ ਤਾਂ ਮੇਰੇ ਕੋਲ ਲਓਗੇ। ਸਵਈਆ ਜਗ ਮਾਹੇ ਅਨਾਦ ਸਮੇਂ ਕੋ ਸੁਣੋ, ਹੇ ਪ੍ਰਭੂ ਜੀ ਅਰਥ ਜਿਵੇਂ ਇਹ ਸੰਸਾਰ ਅਨਾਦ ਅਨ ਆਦ ਭਾਵ ਅੰਤ ਅਰਥ ਰਹਿਤ ਅਤੇ ਆਦ ਅਰਥ ਆਦ, ਜੋ ਆਦ ਤੋਂ ਰਹਿਤ ਹੈ ਭਾਵ ਅਨਾਦੀ ਜਿਹੜਾ ਸਮਾਂ ਕਾਲ ਕਾਲ ਦਾ ਹੈ ਕੋ ਸੁਣੋ, ਜਿਵੇਂ ਤੁਸੀਂ ਸੁਣਨਾ ਕਰੋ। ਕੋ ਦਾ ਅਰਥ ਜਿਵੇਂ ਵੀ ਜਿਵੇਂ ਮਹਾਰਾਜ ਇਹ ਜੱਗ ਜਿਹੜਾ ਸੰਸਾਰ ਹੈ ਇਹ ਅਨਾਦੀ ਭਾਵ ਆਦਿ ਤੋਂ ਰਹਿਤ, ਅਨਾਦੀ ਦਾ ਅਰਥ ਵੀ ਬੇਅੰਤ ਪਹਿਲਾਂ ਦੇ ਜਿਹੜੇ ਸਮੇਂ ਤੋਂ ਹੀ ਆਏ ਦਾ ਅਰਥ ਹੈ। ਤਿਵੇਂ ਤੁਸੀਂ ਸੁਣਨਾ ਕਰੋ। ਹਮ ਦੁੱਖ ਸਹੇ ਤੇ ਮਾਹੇ ਕਰਾਰੇ ਤੇ ਇਹ ਤਿਸ ਸੰਸਾਰ ਤਿਸ ਮਾਹੀ ਤੇ ਸੰਸਾਰ ਦੇ ਵਿੱਚ ਹਮ ਅਸੀਂ ਬਹੁਤ ਜਿਹੜੇ ਹੈ ਨਾ ਮਹਾਰਾਜ ਕਰਾਰੇ ਜਿਹੜੇ ਕਰੇ ਦੁੱਖ ਸਹੀ ਸਹਾਰਨਾ ਕੀਤੇ ਹਨ। ਜਿਵੇਂ ਸੰਸਾਰ ਤੋਂ ਰਹਿਤ ਹੈ ਅਨਾਦੀ ਕਾਲ ਦਾ ਹੀ ਹੈ ਭਾਵ ਬਹੁਤ ਸਮੇਂ ਦਾ ਹੀ ਹੈ ਮਹਾਰਾਜ, ਤਿਵੇਂ ਤੁਸੀਂ ਸੁਣਨਾ ਕਰੋ ਕਿ ਤੇ ਵਿੱਚ ਇਸ ਸੰਸਾਰ ਦੇ ਵਿੱਚ ਅਸਾਂ ਹਮਦਰਦ ਅਸੀਂ ਵੀ ਬਹੁਤ ਜਿਹੜੇ ਨਾ ਕਰਾਰੇ ਕਰਾਰੇ ਕਰੜੇ ਸਖਤ ਦੁੱਖ ਸਹਾਰਨਾ ਕੀਤੇ ਹਨ। ਰਹਿ ਕੇ ਤਕ ਥੇ ਨਾ ਜਾਣ ਪਰੇ ਬੜੇ ਸਹਾਰਨਾ ਦੁੱਖ ਕੀਤੇ। ਅਨਾਦੀ ਇਹ ਸੰਸਾਰ ਹੈ, ਇਹਦਾ ਕੋਈ ਲੈਣਾ ਦੇਣਾ ਨਹੀਂ ਕਿਤੋਂ ਦਾ ਬਣਿਆ, ਅਤੇ ਇਹਦੇ ਵਿੱਚ ਮਹਾਰਾਜ ਸੰਸਾਰ ਦੇ ਵਿੱਚ ਦੁੱਖ ਵੀ ਬੜੇ ਸਹਾਰਨਾ ਕੀਤੇ ਆ। ਤਾਂ ਅੱਗੇ ਕਹਿੰਦੇ ਆ ਰਹਿ ਕੇ ਤਕ ਥੇ ਨਾ ਜਾਣ ਪਰੇ, ਉਹ ਵਹਿ ਦਾ ਅਰਥ ਉਹ ਦੁੱਖ ਕੇਤਕ ਕਹੀਏ ਕਿਤਨੇ ਕੁ ਥੇ ਸੀ ਨਹਿ ਜਾਣ ਪਰੇ, ਇਹ ਗੱਲ ਦਾ ਜਿਹੜੀ ਜਾਣ ਸਮਝ ਹੈ ਉਹ ਅਜੇ ਤੱਕ ਨਹੀਂ ਪਰੇ ਕਹੀਏ ਪੈਂਦੀ। ਵਹਿ ਕੇਤਕ ਥੇ ਉਹ ਦੁੱਖ ਜਿਹੜੇ ਪਿੱਛੇ ਸਾਰੇ ਨਾਦੀ ਸਮੇਂ ਤੋਂ ਹੀ ਨਾਦੀ ਸੰਸਾਰ ਦੇ ਵਿੱਚ ਵਹਿ ਕੇਤਕ ਥੇ ਉਹ ਕੇਤਕ ਕਹੀਏ ਕਿੰਨੇ ਕੁ ਸੀ ਮਹਾਰਾਜ, ਥੇ ਦਾ ਅਰਥ ਸੀ ਮੈਂ ਜਾਣ ਪਰੇ, ਉਹ ਅਸੀਂ ਜਾਣ ਸਮਝ ਹੀ ਨਹੀਂ ਪਏ, ਸਮਝ ਹੀ ਨਹੀਂ ਸਾਨੂੰ ਪੈਂਦੀ ਵੀ ਕਿੰਨੇ ਕੁ ਦੁੱਖ ਸੀ। ਅਤੇ ਹੁਣ ਮੈਂ ਬੇਨਤੀ ਕਰਦਾ ਬ ਔਰਨ ਕੋ ਡਰ ਪਾਹੇ ਹਮਾਰੇ, ਹੁਣ ਔਰਨ ਜਿਹੜਾ ਹੋਰ ਦੁੱਖਾਂ ਦੁੱਖ ਹੈ ਕੋ ਦਾ ਅਰਥ ਦਾਦਾ, ਹੋਰ ਦੁੱਖਾਂ ਦਾ ਡਰ ਜਿਹੜਾ ਹੈ ਪਾਹੇ ਹਮਾਰੇ ਸਾਡੇ ਅੰਦਰ ਪਾਹੇ ਪੈ ਰਿਹਾ ਹੈ। ਪਹਿਲੇ ਦੁੱਖਾਂ ਦੇ ਕੋਈ ਸਮਝ ਨਹੀਂ ਵੀ ਕਿੰਨੇ ਸੀ, ਅਤੇ ਮਹਾਰਾਜ ਹੁਣ ਵੀ ਔਰਨ ਕੋ ਹੋਰ ਦੁੱਖਾਂ ਦਾ ਡਰ ਪਾਹੇ ਮਾਰੇ ਸਾਡੇ ਪਾਹੇ ਦਾ ਅਰਥ ਸਾਡੇ ਪਾਸ ਪੈ ਰਿਹਾ, ਸਾਡੇ ਅੰਦਰ ਪੈ ਰਿਹਾ ਹੈ। ਜਗ ਦੁੱਖ ਹਰੇ ਹਰ ਨਾਮ ਬਲੀ, ਹੇ ਹਰੀ ਪਰਮੇਸ਼ਰ ਵਾਹਿਗੁਰੂ। ਜਗ ਇਹ ਜਿਹੜਾ ਸੰਸਾਰ ਹੈ ਇਹ ਸੰਸਾਰ ਦੇ ਸਾਰੇ ਜਿਹੜੇ ਦੁੱਖਾਂ ਨੂੰ ਤੇਰਾ ਜਿਹੜਾ ਬਲੀ ਬਲ ਵਾਲਾ ਨਾਮ ਹੈ ਹਰੇ ਨਾਸ ਕਰ ਦਿੰਦਾ ਹੈ। ਇਹ ਭਾਂਤ ਮਹਾਤਮ ਵੇਦ ਉਚਾਰੇ, ਇਹ ਭਾਂਤ ਇਸ ਤਰੀਕੇ ਨਾਲ ਜਿਹੜੇ ਵੇਦ ਚਾਰ ਵੇਦ ਹੈ ਜਾਂ ਵੇਦ ਵਿਗਿਆਨਮਈ ਗ੍ਰੰਥ ਹੈ, ਇਹ ਮਹਾਤਮ ਫਲ ਉਚਾਰੇ ਕਥਨ ਕਰਦਾ ਹੈ, ਕਥਨ ਕਰਦੇ ਹਨ। ਜਗ ਦੁੱਖ ਹਰੇ ਹਰ ਨਾਮ ਬਲੀ, ਕਿ ਹੇ ਹਰੀ ਦਾ ਅਰਥ ਪਰਮੇਸ਼ਰ, ਪਰਮੇਸ਼ਰ ਤੇਰਾ ਜਿਹੜਾ ਨਾਮ ਬਲੀ ਹੈ ਉਹ ਜਗ ਸੰਸਾਰ ਦੇ ਦੁੱਖ ਹਰੇ ਨਾਸ ਕਰ ਦਿੰਦਾ ਹੈ। ਇਹ ਭਾਂਤ ਇਸ ਤਰੀਕੇ ਨਾਲ ਜਿਹੜੇ ਮਹਾਤਮਾ ਲੋਕ ਹੈ, ਸੰਤ ਲੋਕ ਅਤੇ ਵੇਦ ਹੈ, ਉਹ ਇਸ ਤਰ੍ਹਾਂ ਦਾ ਮਹਾਤਮ ਕਹੀਏ ਫਲ ਉਚਾਰੇ ਚਾਰਦੇ ਹਨ। ਜਗ ਕੇ ਸਭ ਦੁੱਖ ਨ ਮੋਹੇ ਹਰੋ, ਹੇ ਪ੍ਰਭੂ ਇਸ ਲਈ ਹੁਣ ਤੁਸੀਂ ਜਗ ਕੇ ਸੰਸਾਰ ਅੰਦਰ ਮੇਰੇ ਜਿਹੜੇ ਸਭ ਦੁੱਖ ਨ ਸਾਰੇ ਦੁੱਖ ਹੈ, ਮੋਹੇ ਦਾ ਅਰਥ ਮੇਰੇ ਸਾਰੇ ਜਿਹੜੇ ਦੁੱਖ ਹੈ ਹਰੋ ਨਾਸ ਕਰ ਦੇਵੋ। ਮੋਹਿਹਾਨ ਨਹੀਂ ਹਰ ਲਾਜ ਤੁਮਾਰੇ, ਜੇ ਨਾ ਨਾਸ ਕਰੋਗੇ ਤਾਂ ਮੋਹੇ ਹਾਨ ਨਹੀਂ, ਮਹਾਰਾਜ ਮੈਨੂੰ ਕੋਈ ਵੀ ਘਾਟਾ ਨਹੀਂ ਹੈ ਹਰ ਲਾਜ ਤੁਮਾਰੇ, ਕਿਉਂਕਿ ਮੈਂ ਤਾਂ ਪਹਿਲਾਂ ਹੀ ਦੁਖੀ ਸਾਂ। ਪਰ ਹੇ ਹਰ ਹੇ ਹਰੀ ਪਰਮੇਸ਼ਰ ਲਾਜ ਤੁਮਾਰੇ ਜਿਹੜੇ ਤੁਹਾਡੇ ਨਾਮ ਨੂੰ ਲਾਜ ਲੱਗੇਗੀ। ਪਰ ਲੋਕ ਕੀ ਕਹਿਣਗੇ ਕਿ ਰੱਬ ਦੇ ਰਸਤੇ ਤੁਰਿਆ ਹੋਇਆ ਸੀ, ਵੇਖੋ ਇੰਨਾ ਤਪ ਕਰਦਾ ਰਿਹਾ ਅਤੇ ਦੁਖੀ ਹੋ ਕੇ ਮਰਿਆ, ਇੰਨਾ ਨਾਮ ਜਪਦਾ, ਭਲੇ ਪਰਉਪਕਾਰ ਦੇ ਕੰਮ ਕਰਦਾ, ਪਰ ਰੱਬ ਨੇ ਇਹਦੀ ਗੱਲ ਕੋਈ ਮਦਦ ਨਹੀਂ ਕੀਤੀ, ਕੀ ਫਾਇਦਾ ਰੱਬ ਦਾ ਨਾਮ ਜਪਿਆ। ਇਸ ਕਰਕੇ ਜਿਹੜੀ ਜ਼ਿੰਦਗੀ ਉਹਨੂੰ ਉਸੇ ਤਰ੍ਹਾਂ ਜੀਣਾ ਚਾਹੀਦਾ, ਰੱਬ ਨੇ ਕੀ ਕਰਨਾ। ਇਹ ਕਵੀ ਜੀ ਕਹਿ ਰਹੇ ਆ ਵੀ ਮਹਾਰਾਜ ਕਿਵੇਂ ਦੁੱਖ ਸੀ ਉਹਦਾ ਤਾਂ ਸਮਝ ਨਹੀਂ ਪੈਂਦੀ। ਅਬ ਔਰਨ ਕੋ ਡਰ ਪਾਹੇ ਮਾਰੇ, ਹੁਣ ਤਾਂ ਸਾਨੂੰ ਹੋਰਾਂ ਦਾ ਵੀ ਡਰ ਪੈ ਰਿਹਾ ਕਿਤੇ ਹੋਰ ਨਾ ਦੁੱਖ ਪੈ ਜਾਣ। ਅਤੇ ਮੈਂ ਸੁਣਿਆ ਵੀ ਜਿਹੜੇ ਵੇਦ ਹੈ ਮਹਾਤਮਾ ਉਹ ਇਸ ਤਰ੍ਹਾਂ ਨਾਲ ਫਲ ਉਚਾਰਦੇ ਆ ਵੀ ਸੰਸਾਰ ਦੇ ਜਿੰਨੇ ਵੀ ਦੁੱਖ ਹੈ ਪਰਮੇਸ਼ਰ ਦਾ ਨਾਮ ਬੜੀ ਨਾਸ ਕਰ ਸਕਦਾ ਅਤੇ ਵਾਹਿਗੁਰੂ ਆਪ ਕਰ ਸਕਦਾ। ਇਸ ਕਰਕੇ ਜਗ ਕੇ ਸਭ ਦੁੱਖ ਨੂੰ ਮੋਹੇ ਹਰੋ, ਮੋਹੇ ਦਾ ਅਰਥ ਮੇਰੇ ਜਿਹੜੇ ਮਹਾਰਾਜ ਜਗ ਸੰਸਾਰ ਦੇ ਸਾਰੇ ਦੁੱਖ ਹਨ ਉਹ ਹਰੋ ਆਪ ਨਾਸ ਕਰ ਦੇਵੋ। ਅਤੇ ਜੇ ਆਪ ਕਹੋ ਵੀ ਮੈਂ ਨਹੀਂ ਕਰਾਂਗਾ, ਵੀ ਮੈਂ ਨਹੀਂ ਨਾਸ ਕਰਨੇ ਦੁੱਖ ਅਤੇ ਮੋਹੇ ਹਾਨ ਨਹੀਂ, ਹੇ ਪਰਮੇਸ਼ਰ ਮੈਨੂੰ ਕੋਈ ਵੀ ਹਾਨੀ ਘਾਟਾ ਨਹੀਂ ਹੈ ਕਿ ਤੁਸੀਂ ਮੇਰੇ ਪਾਪ ਨਹੀਂ ਦੂਰ ਕਰਦੇ। ਹਰ ਲਾਜ ਤੁਮਾਰੇ, ਮਹਾਰਾਜ ਤੁਹਾਡੇ ਨਾਮ ਨੂੰ ਲੱਜਿਆ ਹੈ। ਭਾਵ ਲੋਕ ਇਹ ਹੀ ਕਹਿਣਗੇ ਵੀ ਵੇਖੋ ਨਾਮ ਜਪਦਾ ਧਰਮੀ ਬੰਦਾ ਸੀ ਅਤੇ ਕਿੰਨਾ ਦੁਖੀ ਹੋ ਕੇ ਮਰਿਆ, ਅੱਗੇ ਪਨ ਕੀ ਹੋਣਾ ਇਹਦੇ ਨਾਲ। ਇਸ ਕਰਕੇ ਮਹਾਰਾਜ ਮੇਰੇ ਆਪ ਜੀ ਦੁੱਖ ਜ਼ਰੂਰ ਹੀ ਨਾਸ ਕਰੋ, ਮੇਰਾ ਗਰੀਬ ਦਾ ਕੀ ਜਾਣਾ, ਧੱਕੇ ਪੈਣ ਤੇਰੇ ਨਾਮ ਨੂੰ ਜਿਵੇਂ ਮਹਾਂਪੁਰਸ਼ ਧਾਰਨਾ ਲਾਉਂਦੇ। ਬੇਨਤੀ ਕਰਦਾ ਕਵੀ ਸਾਹਿਬ ਦਾ ਇੱਕ ਤਰੀਕਾ ਵੀ ਮਹਾਰਾਜ ਮੇਰੇ ਨਾਸ ਕਰੋ ਦੁੱਖ, ਜੇ ਕਰੋਗੇ ਤਾਂ ਤੁਹਾਡੇ ਨਾਮ ਦੀ ਮਹਿਮਾ ਹੋਈ। ਕਹਿਣਗੇ ਵੀ ਫਲਾਣਾ ਭਗਤ ਸੀ ਉਹ ਕਿੰਨੀ ਕਿਰਪਾ ਕੀਤੀ ਹੈ, ਨਾਲ ਜੀ ਨੇ ਕੀਤੀ ਹੈ, ਭਗਤ ਕਬੀਰ ਜੀ ਦੇ, ਭਗਤ ਨਾਮਦੇਵ ਜੀ, ਭਗਤ ਸਦਨਾ ਜੀ, ਬਾਬਾ ਫਰੀਦ ਜੀ, ਭਗਤ ਸੂਰਦਾਸ, ਉਹ ਨਾਮ ਦੇ ਕਰਕੇ ਆਪਣੀ ਲੱਜਾ ਰੱਖੀ ਹੈ। ਅਵਸਰ ਲੱਜਾ ਰੱਖ ਲਓ ਸਦਨਾ ਜਨ ਤੇਰਾ, ਇਸੇ ਤਰ੍ਹਾਂ ਮਹਾਰਾਜ ਮੇਰੀ ਵੀ ਤੁਸੀਂ ਸੱਚਾ ਪਾਤਸ਼ਾਹ ਲੱਜਿਆ ਰੱਖੋ, ਕਿਉਂਕਿ ਤੁਹਾਡੇ ਨਾਮ ਨੂੰ ਰੱਜਿਆ ਹੈ, ਤੁਹਾਨੂੰ ਰੱਜਿਆ ਹੈ, ਲੋਕ ਮੈਨੂੰ ਭਗਤ ਸਿੱਖ ਕਹਿੰਦੇ ਹੈ। ਜੇ ਦੁੱਖ ਨਾਸ ਕਰੋਗੇ ਤਾਂ ਬਹੁਤ ਲਾਭ ਹੈ, ਨਹੀਂ ਕਰੋਗੇ ਤਾਂ ਮੋਹੇ ਹਾਨ ਨਹੀਂ, ਮੈਨੂੰ ਘਾਟਾ ਨਹੀਂ ਹੈ। ਇਹ ਪ੍ਰੇਮ ਨਾਲ ਸਾਹਿਬ ਜੀ ਕਹਿ ਰਹੇ ਹੈ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਪਾਂ ਪਾਪ ਸਾਮਰਤ ਦੇ ਜਿਹੜੇ 88 ਸੋਈਏ ਦੋਹਰਿਆਂ ਸਮੇਤ ਛੰਦ ਪਾਵਨ ਸਾਮਰਤ ਗ੍ਰੰਥ ਕਰ ਚੁੱਕੇ ਹਾਂ। ਹੁਣ ਅੱਗੇ ਜਿਵੇਂ ਆਵੇਗਾ ਉਹ ਆਪਾਂ ਅੱਗੇ ਕੱਲ੍ਹ ਦੇ ਸਰਵਣ ਕਰਾਂਗੇ। ਹੁਣ ਇੱਥੇ ਜਿਹੜੀ ਆਪਾਂ ਸਮਾਪਤੀ ਕਰੀਏ ਪੰਕਤੀਆਂ ਅਖੀਰਲੀਆਂ ਪੜ੍ਹ ਕੇ ਜੀ। ਜਗ ਦੁੱਖ ਹਰੇ ਹਰ ਨਾਮ ਬਲੀ, ਇਹ ਭਾਂਤ ਮਹਾਤਮ ਵੇਦ ਉਚਾਰੇ, जबकि सब दुखन मोहे हरो वोहे हान नहीं हर लाज तुम्हारी। वाहिगुरु जी का खालसा, वाहिगुरु जी की फतेह।